ਮਨੁੱਖਾ ਦੇ ਸੰਬੰਧ ਕਰਕੇ ਜਿਹੜੀ ਰੂਹ ਹੈ, ਜਿਹੜਾ ਇਹਦਾ ਕੇਂਦਰ ਹੈ ਵਾਹਿਗੁਰੂ, ਜਿੱਥੋਂ ਇਹ ਵਿਛੜ ਗਈ, ਜਿਹੜਾ ਨਿਸ਼ਾਨ ਵਿਛੜ ਜਾਵੇ ਜਾਂ ਕਿਸੇ ਮੂਲ ਨਾਲੋਂ ਟਾਹਣੀ ਟੁੱਟ ਜਾਵੇ, ਉਹਦੀ ਦੁਰਦਸ਼ਾ ਹੋ ਜਾਂਦੀ ਹੈ। ਇਸੇ ਤਰ੍ਹਾਂ ਹੀ ਇਹ ਜੀਵ ਹੈ, ਤੇ ਕੋਈ ਗਲਤੀ ਹੋ ਗਈ, ਹੈ ਤਾਂ ਇੱਕ ਪਰਮੇਸ਼ਰ ਦਾ ਪੁੱਤਰ ਹੈ, ਇਹਦੇ ਸੁਭਾਅ ਵੀ ਉਹੋ ਜਿਹੇ। ਜੰਮਣ ਵਰਣ ਦੇ ਵਿੱਚ ਇਹ ਵੀ ਨਹੀਂ ਆਉਂਦਾ, ਨਿਰਾਕਾਰ ਵਾਹਿਗੁਰੂ ਵੀ ਨਹੀਂ ਆਉਂਦਾ। ਇਹ ਨੇ ਕਰੀ ਹੈ ਸਰੀਰ ਦੀ ਸੰਗਤ। ਜਿਹੀ ਜੀ ਕੋਈ ਸੰਗਤ ਕਰਦਾ ਨਾ, ਉਸਦਾ ਸੁਭਾਵ ਆਪਣੇ ਵਿੱਚ ਲੈ ਲੈਂਦਾ ਹੁੰਦਾ। ਹਾਲਾਂਕਿ ਇਹ ਜਿਹੜੀ ਰੂਹ ਹੈ, ਇਹਦੇ ਸਰੀਰ ਦੇ ਸਵਾਹ ਨਹੀਂ ਹਨ ਇਹਦੇ ਵਿੱਚ। ਇਹਨੇ ਸੰਗਤ ਕਰੀ ਸਰੀਰ ਦੀ, ਜੰਮਣਾ ਮਰਨਾ, ਵਧਣਾ ਘਟਣਾ, ਰੋਣਾ ਧੋਣਾ, ਆਣ ਲਾਭ ਜੋਗ ਹੈ, ਸਾਰੇ ਸਰੀਰ ਦੇ ਧਰਮ ਨੇ, ਆਤਮਾ ਦਾ ਧਰਮ ਨਹੀਂ ਹੈ। ਇਹਨੇ ਆਪਣੇ ਵਿੱਚ ਲੈ ਲਏ, ਵਿਛੜ ਗਿਆ ਨਾ। ਕਬੀਰ ਸਾਹਿਬ ਨੇ ਲਿਖਿਆ, ਕਬੀਰ ਮਨ ਪੰਖੀ ਪਿਆ, ਉਡ ਉਡ ਦੰਦ ਸਜਾਏ, ਜੋ ਜੈਸੀ ਸੰਗਤ ਕਰੇ ਸੋ ਤੈ ਸੋ ਫਲ ਪਾਏ। ਜੈਸੀ ਸੰਗਤ, ਜੈਸੀ ਸੁਸਾਇਟੀ ਏ ਮੂਵ ਕਰਦਾ ਨਾ ਵਿਚਰਦਾ ਵਿੱਚ, ਤਾਂ ਫਿਰ ਸੁਭਾਵ ਉਹੋ ਜਿਹਾ ਹੀ ਬਣ ਜਾਂਦਾ ਹੁੰਦਾ। ਔਰ ਇਹਦਾ ਸੁਭਾਵ ਇਹ ਨਹੀਂ ਹੈ ਜਿਹੜਾ ਜੀਵ ਆਤਮਾ ਦਾ ਨਹੀਂ। ਕਿਸੇ ਨੇ ਸਵਾਲ ਕਰਿਆ ਮਹਾਤਮਾ ਦੇ ਅੱਗੇ, ਮਹਾਂਪੁਰਸ਼ ਆਪ ਕਥਾ ਦੇ ਵਿੱਚ ਸੁਣਾਉਂਦੇ ਹੋ, ਇਹ ਜਿਹੜੀ ਰੂਹ ਹੈ ਜੰਮਦੀ ਮਰਦੀ ਨਹੀਂ ਹੈ। ਇਹ ਫਿਰ ਜੰਮਦੀ ਮਰਦੀ ਕਿਉਂ? ਜੰਮਣਾ ਮਰਨਾ ਤਾਂ ਆਏ ਦੁਨੀ ਹੈ ਰੂਹ ਤੇ। ਹਾਂ, ਸਰੀਰ ਜ਼ਰੂਰ ਹੈ, ਇਹ ਪਹਿਲਾਂ ਹੀ ਮਰਿਆ ਹੋਇਆ। ਮਹਾਤਮਾ ਕਹਿੰਦੇ ਕੱਲ੍ਹ ਨੂੰ ਆਈ ਤੈਨੂੰ ਉੱਤਰ ਦੇ ਦਾਂ। ਮਹਾਤਮਾ ਕੁਟੀਆ 'ਚ ਬੈਠੇ ਨੇ ਅੰਦਰ, ਉਸ ਪ੍ਰੇਮੀ ਨੇ ਜਾ ਕੇ ਦਰਵਾਜ਼ਾ ਖੜਕਾਇਆ, ਤਾਂ ਮਹਾਤਮਾ ਕਹਿੰਦੇ ਤੂੰ ਕੌਣ ਹੈ ਭਾਈ? ਕਹਿੰਦਾ ਜੀ ਮੈਂ ਹਾਂ। ਕਹਿੰਦੇ ਇਹੀ ਲਈ ਫਿਰਦੀ ਹੈ ਦੁਨੀਆ ਦੇ ਵਿੱਚ ਜਿਹੜੀ ਮੈਂ ਹੈ, ਮੈਂ ਤੋਂ ਉੱਚਾ ਹੋਣਾ ਬੜਾ ਔਖਾ ਕਰੋ। ਜਾਦੇ ਮੈਂ ਤੋਂ ਉੱਚਾ ਹੋ ਜਾਵੇਗਾ, ਇਹ ਦੁਨੀਆ ਕੰਨੀਓ ਮਰ ਜਾਵੇਗਾ। ਮਰਨਾ ਕੌਣ ਚਾਹੁੰਦਾ? ਆਹ ਜਿਹੜੇ ਚਲਾਕੀਆਂ ਫਲਾਕੀਆਂ ਚਿਮਟੀਆਂ ਮਿਟਕੀਆਂ, ਜਾਂ ਕੌਣ ਛੱਡਣਾ ਚਾਹੁੰਦਾ ਹੈ? ਔਰ ਇਸ ਤਰ੍ਹਾਂ ਦੇ ਨੇ ਦੱਸਿਆ, ਇਹ ਰੂਹ ਹੈ ਤਾਂ ਇਹ ਜੰਮਣ ਮਰਨ ਸੇ ਰਹਿਤੇ ਹੀ, ਪਰ ਇਹ ਵਿਛੜ ਗਿਆ ਪਰਮੇਸ਼ਰ ਨਾਲੋਂ, ਇਹ ਹੁਣ ਇੱਧਰ ਦੁਨੀਆ ਦੇ ਵਿੱਚ ਭੜਕਦਾ ਫਿਰਦਾ ਗੁਰੂਪ। ਆਹ ਜਿਹਨਾਂ ਨੂੰ ਮਨੁੱਖਾਂ ਦੇ ਪ੍ਰਾਪਤ ਹੋ ਗਈ ਨਾ, ਭਲਾ ਇੱਧਰ ਦੁਨੀਆ ਦਾ ਛੱਡੋ, ਉਹਨਾਂ ਨੇ ਤਾਂ ਗੇਟ ਬੰਦ ਲਏ, ਉਹਨਾਂ ਨੂੰ ਤਾਂ ਪਤਾ ਹੀ ਨਹੀਂ ਵੀ ਕਾਹਦੇ ਵਾਸਤੇ ਆਏ। ਆਪਾਂ ਨੂੰ ਪਤਾ ਜ਼ਰੂਰ ਆ ਵੀ ਕਾਹਦੇ ਵਾਸਤੇ ਆਇਆ, ਨਾ ਕਰਨਾ ਇਹ ਆਪਣੀ ਅਣਗਹਿਲੀ ਹੈ, ਇਹ ਆਪਣੀ ਭੁੱਲ ਹੈ, ਇਸ ਭੁੱਲ ਦੀ ਸਜ਼ਾ ਮਿਲੇਗੀ ਆਪਾਂ ਨੂੰ। ਕੈਸੇ ਸਜ਼ਾ ਮਿਲੇਗੀ? ਕੋਈ ਬਹੁਤ ਵੱਡਾ ਸੇਠ ਹੈ, ਉਸਨੇ ਆਪਣੇ ਨੌਕਰ ਸੱਦੇ, ਸੱਦ ਕੇ ਕਹਿਣ ਲੱਗਾ ਲਾ ਵੀ ਸੁਣੋ, ਮੇਰਾ ਹੁਕਮ ਹੈ ਤੁਹਾਨੂੰ। ਸੁਣਾਓ ਸੇਠ ਜੀ, ਕੀ ਹੁਕਮ ਹੈ? ਆ ਲਓ ਤਿੰਨ ਘੋੜੇ, ਸਾਰੇ ਤੀਰਥਾਂ ਦੀ ਯਾਤਰਾ ਇੱਕ ਸਾਲ ਦੇ ਅੰਦਰ ਅੰਦਰ ਕਰਕੇ ਸਮੇਤ ਘੋੜਿਆਂ ਦੇ, ਜੇ ਤਾਂ ਤੁਸੀਂ ਆ ਗਏ ਤੁਹਾਨੂੰ ਫਿਰ ਇਨਾਮ ਮਿਲੇਗਾ, ਤੁਹਾਡੀ ਤਰੱਕੀ ਕੀਤੀ ਜਾਏਗੀ, ਖੁਸ਼ ਹੋ ਗਏ। ਨਾਲੇ ਤਾਂ ਘੋੜੇ ਸਹੀ ਸਲਾਮਤ ਹੋਣ, ਨਾਲੇ ਤੀਰਥ ਯਾਤਰਾ ਕਰੀ ਜਾਵੇ। ਤਿੰਨਾਂ ਨੇ ਹੁਕਮ ਸੁਣ ਲਿਆ, ਘੋੜੇ ਲੈ ਗਏ। ਜਿਹੜਾ ਪਹਿਲਾਂ ਸੀ ਉਸਨੇ ਚਰਨੇ 'ਤੇ ਘੋੜਾ ਬੰਨ੍ਹ ਦਿੱਤਾ, ਦੇ ਦਾਣਾ ਦੇ ਕਾ ਦੇ ਮਾਲਸ, ਜਿਸ ਵਾਸਤੇ ਘੋੜਾ ਮਿਲਿਆ ਸੀ ਉਹ ਭੁੱਲ ਗਿਆ, ਜਿਹੜਾ ਸੇਡ ਦਾ ਹੁਕਮ ਸੀ ਉਹ ਤਾਂ ਭੁੱਲ ਗਿਆ, ਘੋੜੇ ਦੀ ਪਾਲਣਾ ਚ ਲੱਗ ਗਿਆ। ਜਿਹੜਾ ਦੂਆ ਸੀ ਉਸਨੇ ਕਿਹਾ ਵੀ ਛੇਤੀ ਸੇਡ ਦੀ ਖੁਸ਼ੀ ਹਾਸਿਲ ਕਰੀਏ ਤੇ ਇਨਾਮ ਮਿਲੇਗਾ। ਘੋੜੇ ਤੋਂ ਬਹੁਤਾ ਸਫ਼ਰ ਲੈਣ ਲੱਗ ਗਿਆ, ਬਹੁਤਾ ਸਫ਼ਰ, ਤੇ ਦਾਣਾ ਔਰ ਘਾਹ ਘੱਟ ਪਾਉਣ ਲੱਗ ਗਿਆ। ਤਾਂ ਫਿਰ ਜਦ ਦਾਣਾ ਤੇ ਘਾਹ ਘੱਟ ਮਿਲਣ ਲੱਗ ਗਿਆ, ਘੋੜਾ ਦੁਬਲਾ ਹੋ ਗਿਆ, ਜਿਹਨੂੰ ਆਪਾਂ ਲਿੱਸਾ ਕਹਿੰਦੇ ਹਾਂ। ਲਿੱਸਾ ਹੋਣ ਸੇ ਬਿਮਾਰ ਹੋ ਗਿਆ, ਜਿਹੜੇ ਕੰਮ ਨੂੰ ਦਿੱਤਾ ਸੀ ਉਸਦੇ ਲਾਇਕ ਨਾ ਰਿਹਾ ਉਹ, ਤਾਂ ਉਹਦੀ ਯਾਤਰਾ ਵਿਚਾਲੇ ਰਹੀ। ਤੀਸਰੇ ਨੇ ਸੋਚਿਆ ਵੀ ਮੇਰੇ ਸਵਾਮੀ ਦਾ ਹੁਕਮ ਹੈ ਮੈਨੂੰ, ਨਾਲੇ ਤਾਂ ਘੋੜਾ ਵੀ ਨਾਮ ਰਨਾਮ ਰੱਖਣਾ, ਨਾਲੇ ਤੀਰਥਾਂ ਦੀ ਯਾਤਰਾ ਕਰਨੀ ਹੈ, ਫਿਰ ਤੈਨੂੰ ਇਨਾਮ ਮਿਲੇਗਾ। ਪਹਿਲਾਂ ਤਾਂ ਉਹਨੇ ਤੀਰਥ ਗਿਣੇ ਹੈ, ਤਾਂ 3.5 ਕਰੋੜ ਤੀਰਥ ਹੈ ਸਾਰਾ, ਪਰ ਬੜੇ ਬੜੇ 66 ਦੱਸੇ ਨੇ ਗੁਰੂ ਸਾਹਿਬ ਜੀ ਨੇ ਵੀ ਲਿਖਿਆ ਗੁਰਬਾਣੀ ਦੇ ਵਿੱਚ, 68 ਤੀਰਥ ਜੈ ਸਾਧ ਪੱਗ ਧਰੇ, 8 ਤੋਂ 66 ਬਣਦੇ ਨੇ, ਹੈ ਤਾਂ 3.5 ਕਰੋੜ। ਨਰਕ ਵੀ 84 ਨੇ, ਬੜੇ ਬੜੇ 18 ਨਰਕ ਨੇ, ਇਹਨਾਂ ਦੇ ਵਿੱਚ ਇਹ ਜੀਵ ਨੂੰ ਗੇੜੇ ਕਲਾਉਂਦੇ। ਖੈਰ ਉਸਨੇ ਕੋਹ ਮਿਲ ਕੇ ਉਹਨਾਂ ਸਫ਼ਰ ਕਰਦਾ ਰਿਹਾ, ਸਾਰੇ ਤੀਰਥਾਂ ਦੀ ਯਾਤਰਾ ਕਰਕੇ ਆ ਗਿਆ, ਸਾਲ ਹੋ ਗਿਆ ਪੂਰਾ। ਉਹ ਸੇਠ ਨੇ ਨੌਕਰ ਨੂੰ ਕੱਲਿਆ, ਜਾਓ ਲਿਆ ਜਿਹੜੇ ਪ੍ਰੇਮੀਆਂ ਨੂੰ ਘੋੜੇ ਦਿੱਤੇ ਸਨ ਉਹਨਾਂ ਨੂੰ ਇਨਾਮ ਦਈਏ। ਤਿੰਨੇ ਬਰਾਬਰ ਆ ਕੇ ਖੜ ਗਏ ਘੋੜੇ ਵੀ। ਪਹਿਲੇ ਨੂੰ ਪੁੱਛਣ ਲੱਗਾ ਵੀ ਤੈ ਜਿਹੜਾ ਕੰਮ ਘੋੜੇ ਤੋਂ ਲੈ ਕੇ ਤੀਰਥ ਯਾਤਰਾ ਕਰਨੀ ਸੀ ਉਹ ਕਰ ਲਈ? ਕਹਿੰਦਾ ਸੇਠ ਜੀ ਤੀਰਥ ਯਾਤਰਾ ਤਾਂ ਮੈਂ ਕਰੀ ਨੀ, ਘੋੜਾ ਦੇਖ ਲਓ ਮੱਖੀ ਤਿਲਕਦੀ ਆ ਉੱਤੋਂ। ਉਹ ਕਹਿੰਦੇ ਨਲਾਇਕਾ ਓਏ ਮੂਰਖਾ, ਤੈਨੂੰ ਇਸ ਵਾਸਤੇ ਘੋੜਾ ਦਿੱਤਾ ਸੀ, ਜਾਓ ਕਹਿੰਦੇ ਇਹਨੂੰ ਸਜ਼ਾ, ਕੈਦ ਕਰ ਦਿੱਤਾ। ਦੂਏ ਨੂੰ ਕਿਹਾ ਤੂੰ ਦੱਸ ਬਈ। ਉਹ ਕਹਿੰਦਾ ਸਵਾਮੀ ਜੀ ਮੈਂ ਤਾਂ ਕਾਲਾ ਪੈ ਗਿਆ, ਘੋੜੇ ਨੂੰ ਦਾਣਾ ਔਰ ਕਾਹ ਕੋਲੋਂ ਹਟਦਾ ਵੀ ਛੇਤੀ ਖੁਸ਼ੀ ਪ੍ਰਾਪਤ ਕਰਾਂ, ਘੋੜਾ ਬਿਮਾਰ ਹੋ ਗਿਆ, ਮੇਰੀ ਤਾਂ ਯਾਤਰਾ ਵਿਚਾਲੇ ਰਹੇਗੀ। ਤਾਂ ਹੀ ਗੁਰੂ ਸਾਹਿਬ ਜੀ ਨੇ ਲਿਖਿਆ ਨਾ ਜਿਹੜੀ ਪਰਮੇਸ਼ਰ ਦੀ ਜਾਂ ਅਭਿਆਸ ਕਰਨਾ ਬੰਦਗੀ ਕਰਨੀ ਹੈ ਨਾ, ਕਹਿੰਦੇ ਸਰੀਰ ਦੇ ਨਾਲ ਧੱਕਾ ਨਹੀਂ ਕਰਨਾ ਚਾਹੀਦਾ। ਜਿਸ ਤਰ੍ਹਾਂ ਇਹ ਕੰਮ ਦਿੰਦਾ ਨਾ ਤੇ ਉਸ ਤਰ੍ਹਾਂ ਇਸ ਤੋਂ ਅਭਿਆਸ ਕਰਾਵੇ। ਜੇ ਰੋਟੀ ਛੱਡ ਦੇਵੇ, ਸਾਰੀ ਸਾਰੀ ਰਾਤ ਬੈਠਣਾ ਸ਼ੁਰੂ ਕਰ ਦੇਵੇ ਤਾਂ ਫਿਰ ਸਰੀਰ ਨੂੰ ਤਾਂ ਬਿਮਾਰੀ ਲੱਗ ਜਾਵੇ, ਤੇ ਫਿਰ ਨਹਾਉਣਾ ਛੁੱਟ ਜਾਵੇ, ਇਸ਼ਨਾਨ ਕਰਕੇ ਅਭਿਆਸ ਕੈਸੇ ਕਰੇਗਾ? ਤਾਂ ਹੀ ਗੁਰੂ ਸਾਹਿਬ ਨੇ ਲਿਖਿਆ ਨਾ ਹਰ ਕਾ ਬਲੋਵਣ, ਪਰਮੇਸ਼ਰ ਦਾ ਅਭਿਆਸ ਬਲੋਵ ਮੇਰੇ ਭਾਈ, ਐਸੇ ਬਲੋਵੋ ਸਹਿਜ ਬਲੋਵੋ ਜੈਸੇ ਤੱਤ ਨਾ ਜਾਈ, ਜੈਸੇ ਸਰੀਰ ਨੂੰ ਕੋਈ ਖੇਦ ਨਾ ਹੋਵੇ, ਐਸਾ ਨਿਤਨੇਮ ਰੱਖੋ। ਤਿੰਨ ਸ਼ਹਿਰ ਦੇ ਵਿੱਚ ਬੋਲਿਓ, ਪਹਿਲੇ ਜਥਾ ਬੋਲੇਗਾ, ਫਿਰ ਸਾਰੇ ਭਾਈ, ਫਿਰ ਸਾਰੀਆਂ ਬੀਬੀਆਂ ਜਿੱਥੇ ਜਿੱਥੇ ਜਿਹੜੀਆਂ ਹਾਲਾਂ 'ਚ ਬੈਠੀਆਂ ਨੇ, ਟੈਲੀਵਿਜ਼ਨ ਤਾਂ ਸਾਰੇ ਸੁਣਦਾ, ਉਹ ਸਾਰੀਆਂ ਬੋਲ ਕੇ ਜਵਾਨ ਸਬਰੀ ਕਰੋ, ਸੁਣ ਕੇ ਕੰਨਾਂ ਨੂੰ ਪਵਿੱਤਰ ਕਰੋ, ਨੇਤਰਾਂ ਨਾਲ ਗੁਰੂ ਕੇ ਦਰਸ਼ਨ ਕਰਕੇ ਨੇਤਰ ਪਵਿੱਤਰ ਕਰੋ। ਹੁਣ ਉੱਥੇ ਦਾ ਗੁਰੂ ਦਾ ਪ੍ਰਕਾਸ਼ ਹੈ ਹੀ ਨਹੀਂ, ਦੂਏ ਹਾਲ ਉਹ ਸੰਗਤ ਦੇ ਦਰਸ਼ਨ ਕਰਨ ਜਿਹੜੀ ਕੀਰਤਨ ਕਰਦੀ ਹੈ ਸਗੋਂ ਓਨਾ ਹੀ ਫਲ। ਆਓ ਤੀਸਰੇ ਵਾਸਤੇ ਸਾਰੀਆਂ ਬੀਬੀਆਂ ਗੱਜੋ ਗੱਜ ਕੇ ਫੜੋ ਪ੍ਰੇਮ ਦੇ ਨਾਲ। ਫਿਰ ਇਸਨੇ ਬੇਨਤੀ ਕਰੀ ਬਈ ਮਹਾਰਾਜ ਜੀ ਮੇਰੀ ਗਲਤੀ ਹੈ ਜਿਹੜੀ ਇਹ ਮਾਫ ਵੀ ਹੋ ਜਾਵੇਗੀ। ਜਿੱਥੋਂ ਵਿਛੜਿਆ ਮੈਂ ਤੁਹਾਡੇ ਦੇਸ਼ ਚ ਉੱਥੇ ਆ ਸਕਦਾ। ਨਿਰਾਕਾਰ ਵਾਹਿਗੁਰੂ ਕਹਿੰਦਾ ਹਾਂ ਜੀਵ, ਤੈਨੂੰ ਮੈਂ ਸਰੀਰ ਰੂਪੀ ਇੱਕ ਘੋੜਾ ਦੇਵਾਂਗਾ, ਘੋੜਾ ਜਾਂ ਤੂੰ ਉਹਦੇ ਆਸਰੇ ਮੈਨੂੰ ਮਿਲ ਜਾਣ। ਹੁਕਮ ਸੁਣ ਲਿਆ, ਸਾਰਿਆਂ ਦਾ ਹੀ ਸੁਣਿਆ ਹੋਇਆ। ਅਸਲੀ ਸਰੀਰ ਨਹੀਂ ਸਭ ਕੁਛ ਹੈ, ਅਸਲੀ ਤਾਂ ਰੂਹ ਹੈ। ਰੂਹ ਜਿਹੜੀ ਇਹਦੇ ਵਿੱਚ ਹੈ, ਇਹ ਸਰੀਰ ਦੇ ਸੰਬੰਧ ਕਰਕੇ ਇਸਨੇ ਜੀਵ ਨੇ ਪਰਮੇਸ਼ਰ ਨੂੰ ਪ੍ਰਾਪਤ ਕਰਨਾ। ਹੁਣ ਕੋਈ ਸਾਰਿਆਂ ਨੇ ਸੁਣ ਲਿਆ, ਰੋਜ਼ ਸੁਣ ਰਿਹਾ ਗੁਰੂ ਦਾ ਹੁਕਮ ਆਪਾਂ, ਰੋਜ਼ ਇੱਕ ਨਹੀਂ ਰੋਜ਼ ਸੁਣਦੇ ਹਾਂ, ਇੱਕ ਨਾ ਦੇ ਤਾਂ ਸੁਣ ਜ਼ਰੂਰ ਲਿਆ ਹੁਕਮ, ਪਰ ਅੱਠੇ ਪੈਰ ਸਰੀਰ ਦੇ ਆਲੇ ਦੁਆਲੇ ਰਹਿੰਦੇ ਨੇ, ਸਰੀਰ ਦੇ ਹੀ, ਕਦੇ ਆਹ ਲੀੜੇ ਪਾ ਲਏ, ਕਦੇ ਆਹ ਖਾ ਲਿਆ, ਕਦੇ ਆਹ ਪਹਿਨ ਲਿਆ, ਕਦੇ ਉੱਧਰ ਨੂੰ ਭੱਜ ਲਏ, ਕਦੇ ਉੱਧਰ ਨੂੰ ਭੱਜ ਲਏ। ਪਰ ਜਿਸ ਵਾਸਤੇ ਹੁਕਮ ਸੀ ਇਹ ਘੋੜੇ ਤੋਂ ਤੈਂ ਕੰਮ ਕੀ ਲੈਣਾ, ਤਾਂ ਮੇਰੇ ਵਿੱਚ ਭੇਦ ਹੋਣਾ। ਹੁਣ ਇਹਨਾਂ ਦਾ ਸਰੀਰ ਤਾਂ ਹੀ ਹੱਦ ਹੈ, ਸਾਰਾ ਕੁਛ ਸਰੀਰ ਹੀ ਮੰਨਦੇ ਨੇ। ਆਹ ਜੱਗ ਮਿੱਠਾ ਮਿੱਠਾ ਤਾਂ ਹੈ ਨੀ, ਇਹ ਜੱਗ ਵਰਗਾ ਤਾਂ ਕੋਈ ਕੌੜੀ ਚੀਜ਼ ਹੀ ਨੀ ਦੁਨੀਆਂ 'ਚ। ਐ ਇਨਸਾਨ ਤੇਰੀ ਅਕਲ ਤੇ ਕੋਈ ਪੜਦਾ ਪਿਆ ਹੋਇਆ, ਇਹ ਤਾਂ ਤੇਰਾ ਕੋਈ ਨਸ਼ਾ ਪੀਤਾ ਹੋਇਆ। ਜਦ ਇਨਸਾਨ ਨਸ਼ਾ ਪੀ ਲਵੇ ਉਹਦੀ ਮੱਤ ਠਿਕਾਣੇ ਨਹੀਂ ਰਹਿੰਦੀ ਹੁੰਦੀ। ਬਸ ਇਹ ਤਾਂ ਸਰੀਰ ਤੈਨੂੰ ਪਰਮੇਸ਼ਰ ਦੇ ਮਿਲਣ ਵਾਸਤੇ, ਖਾਣ ਪੀਣ ਵਾਸਤੇ ਨਹੀਂ ਮਿਲਿਆ। ਜੇ ਤੂੰ ਖਾਣ ਪੀਣ ਵਾਸਤੇ ਇਹਨੂੰ ਸਮਝਦਾ ਨਾ ਬਈ ਮਾਇਆ ਹੀ ਜੋੜਨੀ ਚਾਹੀਦੀ ਹੈ, ਤੇ ਰੀੜੇ ਜੋ ਕੁਛ ਦੁਨੀਆਂ ਦੀ ਸੋ ਇਸ਼ਤ ਕਰਨਾ ਚਾਹੀਦਾ, ਜਾਂ ਦੁਨੀਆਂ ਦੇ ਵਿੱਚ ਵੱਡੇ ਬੰਦੇ ਬਣ ਜਾਣਾ ਚਾਹੀਦਾ, ਇਹ ਤਾਂ ਸਾਰਾ ਤੇਰਾ, ਇਹ ਜਿਹੜੀ ਮਨਾਓਤ ਆ ਤੇਰੀ ਗਲਤ ਆ। ਇਹ ਗੁਰੂ ਨੂੰ ਨੀ ਇਹ ਚੰਗੀ ਲੱਗੀ। ਹਾਂ ਰਾਜ ਭਾਗ ਦੇ ਹੁੰਦਿਆਂ ਜੇ ਤੂੰ ਪਰਮੇਸ਼ਰ ਦੀ ਬੰਦਗੀ ਕਰਦਾ ਨਾ, ਫਿਰ ਤਾਂ ਤੇਰਾ ਖਾਣਾ ਪੀਣਾ ਸਭ ਲੇਖੇ ਵਿੱਚ ਆਵੇਗਾ। ਅਗਰ ਤੂੰ ਖਾਣਾ ਪੀਣਾ ਹੀ ਸਭ ਕੁਛ ਮੰਨਦਾ ਨਾ, ਤਾਂ ਫਿਰ ਤੂੰ ਧੋਖੇ ਚਾਹੇ ਕਰ। ਇਸ ਤਰ੍ਹਾਂ ਦਾ ਦੱਸਿਆ, ਖਾਤ ਪੀਤ ਖੇਲਤ ਹਸਤ, ਇਹ ਕਿਸੇ ਨੇ ਬਰਾਗੀ ਨੇ ਮਹਾਰਾਜ ਦੇ ਅੱਗੇ ਬੇਨਤੀ ਕਰੀ ਹੈ, ਜਿਹਨੂੰ ਇਹ ਸੋਝੀ ਆ ਗਈ ਵੀ ਮਨੁੱਖਾਂ ਦੇ ਕਾਹਦੇ ਵਾਸਤੇ ਨੇ, ਕਿ ਜੇ ਅਸੀਂ ਜਨਮ 'ਚ ਤਾਂ ਨਹੀਂ ਆਪਾਂ ਖਾਂਦੇ, ਪਸ਼ੂਆਂ 'ਚ ਵੀ ਖਾਂਦੇ ਹਾਂ। ਜੇ ਕਹੀਏ ਸਾਡੇ ਹੁਣੇ ਪੁੱਤਰ ਧੀਆਂ ਨੇ, ਪਸ਼ੂਆਂ ਦੇ ਵੀ ਹੈਗੇ, ਸਭ ਕੁਛ ਆ। ਖਾਤ ਪੀਤ ਖੇਲਤ ਹਸਤ, ਪਰਮੇ ਜਨਮ ਅਨੇਕ, ਪਵ ਜਲ ਤੇ ਕੱਢ ਪ੍ਰਭੂ ਨਾਨਕ ਤੇਰੀ ਟੇਕ। ਜਿਹੜਾ ਬਰਾਗੀ ਹੈ ਜਿਹਨੂੰ ਸੋਝੀ ਆ ਗਈ, ਉਹ ਤਾਂ ਫਿਰ ਉਹ ਬੇਨਤੀ ਕਰਦਾ ਮਹਾਰਾਜ ਜੀ ਬਥੇਰਾ ਖਾ ਕੇ ਦੇਖ ਲਿਆ, ਕਿਰਪਾ ਕਰ ਤੂੰ ਹੁਣ ਇਹ ਜਿਹੜਾ ਪਵ ਜਲ ਕੀ ਸਮੁੰਦਰ ਇਹ ਸੰਸਾਰ ਹੈ ਜਿਹਦੇ ਵਿੱਚ ਕਾਮ ਕ੍ਰੋਧ ਲੋਭ ਦਾ ਪਾਣੀ ਹੈ, ਆਸਾ ਤ੍ਰਿਸ਼ਨਾ ਚਿੰਤਾ ਦੀਆਂ ਲਹਿਰਾਂ ਡੁੱਬ ਡੁੱਬ ਕੇ ਮਰਦੀ ਹੈ ਦੁਨੀਆਂ, ਕਿਰਪਾ ਕਰ ਇਹਦੇ ਵਿੱਚੋਂ ਕੱਢ ਮਿਹਰ ਕਰ। ਉਹ ਕਹਿੰਦੇ ਨੇ ਪੜੋ ਤੇ ਬਸ ਖਾਣ ਪੀਣ ਵਾਸਤੇ ਹੀ ਮਨੁੱਖਾਂ ਦੇ ਮਿਲੀ ਹੈ, ਤੂੰ ਅੱਗੇ ਕੁਛ ਨਹੀਂ ਹੈ। ਇਹ ਤਾਂ ਪਹਿਲੇ ਘੋੜੇ ਵਾਲੇ ਨੇ, ਸਜ਼ਾ ਦੇ ਹੱਕਦਾਰ ਨੇ, ਤਾਂ ਸਜ਼ਾ ਵੀ ਬਹੁਤ ਲੰਬੀ ਮਿਲੇਗੀ, ਲੰਬੀ ਇਤਨੀ ਲੰਬੀ ਮਿਲੇਗੀ, ਘੱਟ 84 ਲੱਖ ਜੂਨ ਦਾ ਗੇੜਾ। ਇੱਕ ਜੂਨੀ ਦੇ ਵਿੱਚ ਖਬਰ ਨਹੀਂ ਕਿੰਨੇ ਕਿੰਨੇ ਜਨਮ ਧਾਰਦਾ ਹੈ, ਜਿਹੜੀ ਰੂਹ ਹੈ ਰੂਹ। ਜਿਹਦਾ ਸਰੀਰ ਨਾਲ ਹੀ ਪਿਆਰ ਆ, ਉਹਦਾ ਫਿਰ ਪਦਾਰਥਾਂ ਨਾਲ ਮੋਹ ਹੋਵੇਗਾ, ਪੁੱਤਰਾਂ ਧੀਆਂ ਨਾਲ ਮੋਹ ਆ ਜਿਹੜਾ ਗ੍ਰਹਿ। ਜੈਸੇ ਇੱਕ ਦ੍ਰਿਸ਼ਟਾਂਤ ਹੈ, ਕੋਈ ਜ਼ਿਮੀਂਦਾਰ ਹਲ ਵਾਹੁੰਦਾ ਸੀ, ਇੱਕ ਤਰਕਾਲੀ ਮਹਾਤਮਾ, ਅੱਗੇ ਮਹਾਂਪੁਰਸ਼ ਬਰਾਖਤ ਜਾਂਦੇ ਹੁੰਦੇ ਸਨ, ਕਪੀਨ ਪਾ ਲੈਣੀ ਜਿਹਨੂੰ ਲੰਗੋਟੀ ਕਹਿੰਦੇ ਆਪਾਂ। ਅੱਜ ਕੱਲ੍ਹ ਦਿਆਂ ਨਿਆਣਿਆਂ ਨੂੰ ਨਹੀਂ ਪਤਾ ਵੀ ਲੰਗੋਟੀ ਕੀ ਹੁੰਦੀ ਹੈ। ਕੋਈ ਹੋਊਗਾ 70 ਸਾਲ ਦਾ, ਉਹਨੂੰ ਪਤਾ ਹੋਊਗਾ ਵੀ ਸਾਡੇ ਬਜ਼ੁਰਗਾਂ ਦੇ ਹੁੰਦੀਆਂ ਸੀ ਲੰਗੋਟੀਆਂ। ਕਬੀਰ ਸਾਹਿਬ ਜੀ ਨੇ ਵੀ ਲਿਖਿਆ ਗੁਰਬਾਣੀ ਦੇ ਵਿੱਚ, ਕਬੀਰ ਕੌਡੀ ਕੌਡੀ ਜੋਰ ਕੇ ਜੋਰੇ ਲੱਖ ਕਰੋੜ ਮਰਤੀ ਵਾਰ ਨਾ ਕਸ ਮਿਲਿਓ ਲਈ ਨਗੋਟੀ ਤੋੜ। ਨਗੋਟੀ ਵੀ ਲਾ ਲੈਂਦੇ ਨੇ ਫਿਰ, ਹੋਰ ਇਸ ਤਰ੍ਹਾਂ ਦੱਸਿਆ ਸਾਰੀ ਉਮਰ ਮਰ ਗਿਆ ਕਮਾਉਂਦਾ, ਨਾਲ ਕੀ ਲਿਖਿਆ ਉਹ ਜਿਹੜੀ ਇੱਕ ਗੱਲ ਦੀ ਲੀਰ ਸੀ ਉਹ ਬਣਾ ਨਾਲ ਗਈ ਕਰੋ। ਹੋਰ ਇਸ ਤਰ੍ਹਾਂ ਦੇ ਨਾਲ ਆਪਣੀ ਮੌਜ ਦੇ ਵਿੱਚ ਤੁਰਿਆ ਜਾਂਦਾ। ਜਿਹੜੇ ਤੱਤਵੇ ਤੇ ਮਹਾਤਮਾ ਹੁੰਦੇ ਨੇ ਨਾ, ਉਹ ਫਿਰ ਪਰਮੇਸ਼ਰ ਦਾ ਜੋ ਵਿਧਾਨ ਆ, ਪਰਮੇਸ਼ਰ ਦਾ ਜੋ ਪਰਮੇਸ਼ਰ ਦੀ ਕੁਦਰਤ ਆ ਨਾ, ਜੋ ਕੁਛ ਉਹ ਕਰਦਾ, ਫਿਰ ਉਸਦੇ ਰੰਗਾਂ ਨੂੰ ਦੇਖ ਕੇ ਉਹ ਖੁਸ਼ ਹੁੰਦੇ ਨੇ ਵੀ ਮੇਰਾ ਮਾਲਕ ਕਿਹੜੇ ਕਿਹੜੇ ਰੰਗਾਂ ਦੇ ਵਿੱਚ ਖੇਡਦਾ। ਬੜੋ ਪ੍ਰੇਮ ਨਾਲ ਦੱਸਿਆ
Yeah.
ਕਿਤੇ ਤੂੰ ਦਾਤਾ ਬਣ ਕੇ ਦਾਨ ਦਿੰਦਾ, ਕਿਤੇ ਤੂੰ ਰਾਜਿਆਂ ਨੂੰ ਭਖਾਰੀ ਬਣਾਉਣਾ ਤੇ ਭਖਾਰੀਆਂ ਨੂੰ ਰਾਜੇ ਬਣਾਉਣਾ, ਖਾਲੀਆਂ ਨੂੰ ਭਰ ਦਿੰਦਾ, ਪਰਿਆਂ ਨੂੰ ਖਾਲੀ ਕਰ ਦਿੰਦਾ ਹੈ ਬੜੋ ਪ੍ਰੇਮ ਨਾਲ। ਜਾਂ ਸਰਗੁਣ ਸਤਿਗੁਰੂ ਹੈ ਔਰ ਇੱਕ ਦ੍ਰਿਸ਼ਟਾਂਤ ਦੁਆਰਾ ਗੱਲ ਸਿੱਧ ਹੋ ਜਾਵੇ। ਤੀਸਰਾ ਗੁਰੂ ਨਾਨਕ ਗੁਰੂ ਅਮਰਦਾਸ ਮਹਾਰਾਜ ਜੀ ਗੋਇੰਦਵਾਲ ਸਾਹਿਬ ਜੋਤ ਜਗਾਉਂਦੇ ਨੇ ਗੁਰਮੁਖੋ ਬੋਲੀ ਸਾਹਿਬ ਦੀ ਸੇਵਾ ਹੋ ਰਹੀ ਹੈ। ਉਹ ਜਿਹੜੀ ਬੋਲੀ ਸਾਹਿਬ ਹੈ ਨਾ ਗੁਰੂ ਸਾਹਿਬ ਨੇ ਉਹ ਬਣਾ ਕੇ 84 ਪੌੜੀਆਂ ਨੇ ਕਹਿੰਦੇ ਉਹਦੀ ਕਹਿੰਦੇ ਜਿਹੜਾ ਪ੍ਰੇਮੀ ਉਦਮ ਨਾਲ ਕਹਿੰਦੇ ਇੱਕ ਜਪਜੀ ਸਾਹਿਬ ਦਾ ਪਾਠ ਸਾਰੀਆਂ ਪੌੜੀਆਂ ਤੇ ਇਸ਼ਨਾਨ ਕਰਕੇ ਕਰ ਲਵੇ ਕਹਿੰਦੇ ਉਹਦੀ 84 ਕੱਟੀ ਜਾਂਦੀ। ਮਨ ਨੂੰ ਇਕਾਗਰ ਕਰਕੇ ਸ਼ਰਧਾ ਨਾਲ ਕਰੇ ਤਦ ਹੋਂ ਸਾਹਿਤ ਨਾ ਕਰੇ ਪਾਠ ਕਰਕੇ ਫਿਰ ਅਖਬਾਰਾਂ ਚ ਕਢਾ ਦੇਵੇ ਮੈਂ ਜੀ 84 ਪਾਸ ਕਰੇ ਨੇ ਮੇਰੇ ਤਾਂ ਮੁਕਤ ਹੋ ਗਿਆ ਮੈਂ ਤਾਂ ਪਤਾ ਖਾ ਗਈ ਹਾਂ। ਉਹ ਸਾਰੀ ਖੇਚੜ ਕੀਤੀ ਹੋਈ ਬੇਅਰਥ ਚਲੀ ਗਈ ਗੁਰੂ ਤੋਂ। ਆਹ ਸੰਗੋ ਨਾਮ ਦਾ ਇੱਕ ਪ੍ਰੇਮੀ ਗਰੀਬ ਗੁਰਮਤ ਦਾ ਤੰਗ ਕਰਿਆ ਹੋਇਆ ਜਿਵੇਂ ਆਪਾਂ ਵੀ ਗੁਰੂ ਘਰ ਦੇ ਵਿੱਚ ਸੇਵਾ ਕਰਦੇ ਹਾਂ ਵੀ ਕੁਛ ਨਾ ਕੁਛ ਰੋਟੀ ਮਿਲਣ ਲੱਗ ਜਾਵੇ ਗੁਰੂ ਰਹਿਮਤ ਕਰੇ। ਉਹ ਸੇਵਾ ਕਰਦਾ ਸੀ। ਅਮਰਦਾਸ ਮਹਾਰਾਜ ਕਹਿਣਗੇ ਵੀ ਪ੍ਰੇਮੀਆ ਤੇਰੀ ਕੀ ਭਾਵਨਾ ਤੂੰ ਸੇਵਾ ਕਰਦਾ ਗੁਰੂ ਘਰ ਦੀ। ਕਹਿੰਦਾ ਮਹਾਰਾਜ ਜੀ ਮੇਰੀ ਤਾਂ ਇਤਨਾ ਹੀ ਫੁਰਨਾ ਹੈ ਬਈ ਮੈਂ ਆ ਗਰੀਬ ਮੈਨੂੰ ਰਜਮੀ ਰੋਟੀ ਮਿਲਣ ਲੱਗ ਜਾਵੇ ਤੇ ਚੰਗੇ ਲੀੜੇ ਤੇ ਪੈਣ ਵਾਸਤੇ ਜਗ੍ਹਾ ਮਿਲ ਜਾਵੇ ਇੰਨਾ ਕੁ ਹੀ ਚਾਹੁੰਦਾ ਮੈਂ ਤਾਂ। ਅਮਰਦਾਸ ਮਹਾਰਾਜ ਕਹਿੰਦੇ ਜਾ ਦਿੱਲੀ ਚਲਿਆ ਜਾ ਤੇਰੀ ਹੁੰਡੀ ਚੱਲਣ ਲੱਗ ਜਾਏਗੀ ਉੱਥੇ ਹੁੰਡੀ ਹੁਣ ਭਰਨਗੇ ਗੁਰਮੁਖੋ ਫੇਰ ਕਰਨਗੇ ਖਾਲੀ। ਜਦ ਇਹ ਗੁਰੂ ਨੂੰ ਭੁਲਾਉਂਦਾ ਫੇਰ ਗੁਰੂ ਇਹਨੂੰ ਖਾਲੀ ਕਰਦਾ। ਇਹ ਗੁਰੂ ਨੂੰ ਭੁਲਾਵੇ ਨਾ ਭਰਿਆ ਹੀ ਰਹੂਗਾ ਪਰ ਛੱਡਦੀ ਨੀ ਮਾਇਆ ਗੁਰਮੁਖੋ। ਮਾਇਆ ਮੱਤ ਮਾਰ ਦਿੰਦੀ ਹੈ ਜਿਵੇਂ ਲਿਖਿਆ ਨਾ ਦਾਤ ਪਿਆਰੀ ਵਿਸਰਿਆ ਦਾਤਾਰਾ। ਦਾਤਾਂ ਦਿੱਤੀਆਂ ਨੇ ਵਾਹਿਗੁਰੂ ਨੇ। ਇਹ ਕਹਿੰਦਾ ਮੈਂ ਪੈਦਾ ਕਰੀਏ ਨੇ ਹੰਕਾਰ ਕਰ ਲਿਆ ਦਾਤੇ ਨੂੰ ਭੁੱਲ ਗਿਆ ਪੜੋ ਬਰੇ ਨੂੰ
ਆ
ਵਿਚਾਰੀ ਵਿਸਰਿਆ ਦਾ ਤਾਰਾ ਉਹ ਜਿਹੜਾ ਸੰਗੋ ਗਰੀਬ ਸੀ ਕਹਿੰਦੇ ਦਿੱਲੀ ਚਲਿਆ ਜਾ ਜਾਂ ਤੇਰੀ ਹੁੰਦੀ ਚੱਲਣੀ ਸ਼ੁਰੂ ਹੋ ਜਾਵੇਗੀ ਜਿਵੇਂ ਅੱਜ ਕੱਲ੍ਹ ਬੈਂਕਾਂ ਨੇ ਇੱਥੇ ਜਮ੍ਹਾਂ ਕਰਾ ਦਿਓ ਕਾਗਜ਼ ਦੇ ਦੇਣਗੇ ਇਹਨਾਂ ਦਾ ਲਿੰਕ ਹੁੰਦਾ ਅਗਲੀਆਂ ਬੈਂਕਾਂ ਨਾਲ ਉੱਥੋਂ ਲੈ ਲਓ ਜਾ ਕੇ ਅੱਗੇ ਸੂਦ ਕਹਿੰਦੇ ਹੁੰਦੇ ਸੀ ਸੂਦ ਆਹ ਇਸ ਤਰ੍ਹਾਂ ਸੂਦ ਦਾ ਤਾਰੋ ਫਿਰ ਲੈ ਲੈਣਾ ਜਿੱਥੇ ਇਸ ਤਰ੍ਹਾਂ ਦਾ ਹਿਸਾਬ ਕਿਤਾਬ ਸੀ ਤਾਂ ਫਿਰ ਉਹਦੀ ਹੁੰਡੀ ਚੱਲਣ ਲੱਗੀ ਤੇ ਉਹ ਤਾਂ ਬਣ ਗਿਆ ਸੇਠ ਬੜੇ ਬੜੇ ਮਕਾਨ ਹਵੇਲੀਆਂ ਪਾਈਆਂ ਹੋਈਆਂ ਨੇ ਬੜੇ ਬੜੇ ਦਫ਼ਤਰ ਕਲਰਕ ਬੈਠੇ ਨੇ ਕਿਧਰੇ ਮੈਨੇਜਰ ਬੈਠੇ ਨੇ ਕੋਲ ਜਿਵੇਂ ਫਰਮਾਂ ਦੇ ਵਿੱਚ ਹੁੰਦਾ ਤਾਂ ਫਿਰ ਤੀਸਰੇ ਪਾਤਸ਼ਾਹ ਮਹਾਰਾਜ ਤੋਂ ਇੱਕ ਗਰੀਬ ਸਿੱਖ ਆ ਗਿਆ ਸਹਿਜਧਾਰੀ ਸਿੱਖ ਹੁੰਦੇ ਸਨ ਜਦ ਸਹਿਜਧਾਰੀ ਕਹਿੰਦਾ ਮਹਾਰਾਜ ਜੀ ਮੇਰੀ ਲੜਕੀ ਜਵਾਨ ਹੋ ਗਈ ਮੈਂ ਉਹ ਆਪਣੇ ਵਾਰ ਤੋਂ ਉਠਾਲਣੀ ਹੈ ਕਿਰਪਾ ਕਰੋ ਮੈਨੂੰ ਕੁਛ ਮਾਇਆ ਦੀ ਲੋੜ ਹੈ ਜਦ ਬੜੀ ਰੁਪਈਏ ਦੀ ਬੁੱਕਤ ਹੁੰਦੀ ਸੀ ਅੱਜ ਕੱਲ੍ਹ ਨਹੀਂ ਹੈ ਜਿਵੇਂ ਸਾਰਿਆਂ ਮੁਲਕਾਂ ਦੀ ਕਰੰਸੀ ਨਾਲੋਂ ਇਹ ਅੰਗਰੇਜ਼ਾਂ ਦੀ ਕਰੰਸੀ ਮਹਿੰਗੀ ਹੈ ਅੱਗੇ ਰੁਪਈਆ ਬਹੁਤ ਮਹਿੰਗਾ ਹੁੰਦਾ ਸੀ ਤਾਂ ਕਹਿਣਗੇ ਵੀ ਇਉਂ ਕਰ ਪ੍ਰੇਮੀ ਜਾਂ ਸਾਡਾ ਸਿੱਖ ਰਹਿੰਦਾ ਦਿੱਲੀ ਸੇਠ ਹੈ ਜਾਂ ਉਹਦੇ ਕੋਲ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਖਾਤਾ ਹੈ ਜਿਵੇਂ ਬੈਂਕ ਕਹਿੰਦੇ ਖੈਰ ਹੁਕਮ ਮੰਨ ਕੇ ਉਹ ਗਰੀਬ ਸੀ ਵਿਚਾਰਾ ਉਹਨੂੰ ਲੋੜ ਸੀ ਦਿੱਲੀ ਚਲਿਆ ਗਿਆ ਤਕੜੇ ਹੁੰਦੇ ਸੀ ਲੋਕ ਜਦ ਪੰਜਾਹ ਪੰਜਾਹ ਕੋਲ ਚਲੇ ਜਾਂਦੇ ਹੁੰਦੇ ਉਹ ਪੁੱਛਦਾ ਪੁੱਛਦਾ ਚਲਿਆ ਗਿਆ ਕਹਿੰਦੇ ਹਾਂ ਸੰਗੋ ਨੀ ਹੁਣ ਉਹ ਤਾਂ ਸੰਗੋ ਸ਼ਾਹ ਹੈ ਕਹਿੰਦੇ ਸ਼ਾਹ ਕਿਹਨੇ ਨਾ ਬਣਿਆ ਮਹਾਰਾਜ ਦੇ ਹੁਕਮਾਂ ਨਾਲ ਆਏ ਤਾਂ ਸੰਗੋ ਹੀ ਉਹ ਜਿਹਦੇ ਕੋਲ ਮਾਇਆ ਹੋ ਜਾਵੇ ਉਹਨੂੰ ਸੇਠ ਕਹਿਣ ਲੱਗ ਜਾਂਦੇ ਸ਼ਾਹੂਕਾਰ ਕਹਿ ਦਿੰਦੇ ਨੇ ਸ਼ਾਹ ਕਹਿ ਦਿੰਦੇ ਨੇ ਸਾਡਾ ਸ਼ਾਹ ਹੈ ਤੇ ਅਸੀਂ ਪੈਸੇ ਲੈਂਦੇ ਪਰ ਮਜਲਾ ਮਾਰਦਾ ਚੱਲਿਆ ਗਾ ਬਰਠਾ ਤਕੀਏ ਲੱਗੇ ਹੋਏ ਨੇ ਇੱਧਰ ਮਨੇਜਰ ਇੱਧਰ ਭੱਜੇ ਫਿਰਦੇ ਨੇ ਕਲਰਕ ਥੱਬਿਆਂ ਦੇ ਥੱਬੇ ਮਾਇਆ ਦੇ ਆ ਕੇ ਰੱਖੀ ਜਾਂਦੇ ਨੇ ਥੱਬਿਆਂ ਦੇ ਥੱਬੇ ਚੱਕ ਕੇ ਤੁਰੀ ਜਾਂਦੇ ਨੇ ਗਾਹਾਂ ਨੂੰ ਜਮ੍ਹਾਂ ਕਰਦੇ ਨੇ ਜਾ ਕੇ ਉਹਨੇ ਫਤਿਹ ਫਸੂਲੀ ਕਰੀ ਕਹਿੰਦਾ ਸੰਗੋ ਸ਼ਾਹ ਮੈਨੂੰ ਤੀਸਰੇ ਪਾਤਸ਼ਾਹ ਅਮਰਦਾਸ ਮਹਾਰਾਜ ਜੀ ਨੇ ਘੱਲਿਆ ਤੇਰੇ ਕੋਲ ਕਿਉਂ ਭਾਈ ਕੀ ਕੰਮ ਹੈ ਮੇਰੇ ਕੋਲ ਤੇਰਾ ਕਹਿੰਦਾ ਤੇਰੇ ਕੋਲ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਖਾਤਾ ਉਹਨਾਂ ਨੇ ਕਿਹਾ ਵੀ ਜਾ ਉੱਥੋਂ ਰੁਪਈਏ ਲਿਆ ਸ਼ਾਦੀ ਕਰ ਲਾ ਲੜਕੀ ਉਹਨੇ ਕਿਹਾ ਮੈਨੂੰ ਇਤਨੇ ਰੁਪਈਏ ਦੇ ਦਿਓ ਭੁੱਲ ਗਿਆ ਗੁਰੂ ਨੂੰ ਗੁਰੂ ਬੜੀ ਛੇਤੀ ਭੁੱਲਦੇ ਹਾਂ ਆਪਾਂ ਗੁਰੂ ਪਰ ਗੁਰੂ ਨੇ ਆਪਾਂ ਨੂੰ ਭੁੱਲੇਗਾ ਨਹੀਂ ਉਹ ਜਿਹੜਾ ਮੈਨੇਜਰ ਬੈਠਾ ਸੀ ਨਾ ਕੋਲ ਕਹਿੰਦਾ ਵੀ ਜਾ ਪੁੱਛ ਕੇ ਆ ਕਲਰਕਾਂ ਨੂੰ ਗੁਰੂ ਨਾਨਕ ਦੇਵ ਮਹਾਰਾਜ ਦਾ ਵੀ ਖਾਤਾ ਹੈ ਇੱਥੇ ਕੋਈ ਉਹ ਮੂਰਖਾ ਖਾਤਾ ਤਾਂ ਤੂੰ ਹੀ ਆ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਤੂੰ ਆਪਣੇ ਆਪ ਨੂੰ ਭੁੱਲ ਗਿਆ ਤੂੰ ਰੋਟੀਆਂ ਮੰਗ ਕੇ ਖਾਂਦਾ ਸੀ ਹੁਣ ਸੇਠ ਬਣ ਗਿਆ ਕਿਸੇ ਦੀ ਕਿਰਪਾ ਦੁਆਰਾ ਹੀ ਬਣਿਆ ਨਾ ਉਹ ਕਲਰਕਾਂ ਦਾ ਜਿਹੜਾ ਮੈਨੇਜਰ ਸੀ ਸਾਰਿਆਂ ਨੂੰ ਪੁੱਛ ਕੇ ਆ ਕੇ ਕਹਿੰਦਾ ਸੇਠ ਜੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਖਾਤਾ ਕੋਈ ਨੀ ਥੋੜਾ ਖਾਤਾ ਤਾਂ ਹੁਣ ਉਹ ਸੰਗੋ ਸੇਠ ਕਹਿੰਦਾ ਭਾਈ ਇੱਥੇ ਗੁਰੂ ਨਾਨਕ ਦੇਵ ਮਹਾਰਾਜ ਦਾ ਕੋਈ ਖਾਤਾ ਨਹੀਂ ਹੈ ਮੁੱਕਰ ਗਿਆ ਗੁਰੂ ਜਦ ਇਹ ਗੁਰੂ ਤੇ ਬੇਮੁੱਖ ਹੁੰਦਾ ਨਾ ਫਿਰ ਉਹ ਬੇਮੁੱਖਤਾ ਦਾ ਇਸ ਨੂੰ ਸਜ਼ਾ ਮਿਲਦੀ ਹੈ ਅਰਦਾਸ ਹੋ ਗਿਆ ਸਿੱਖ ਚਲਿਆ ਗਿਆ ਅਮਰਦਾਸ ਮਹਾਰਾਜ ਜੀ ਬੈਠੇ ਸਨ ਨਮਸਕਾਰ ਕਰੀ ਕਹਿੰਦਾ ਮਹਾਰਾਜ ਜੀ ਐਡੀ ਦੂਰ ਵੀ ਮੈਂ ਗਿਆ, ਪੈਂਡਾ ਵੀ ਤੈਅ ਕਰਿਆ ਤੇ ਪੈਸੇ ਤਾਂ ਮੈਨੂੰ ਮਿਲੇ ਨਹੀਂ ਹਨ। ਕਹਿੰਦੇ ਤੈਂ ਕੀ ਕਿਹਾ ਸੀ ਜਾ ਕੇ ਉਹਨੂੰ? ਜੋ ਮਹਾਰਾਜ ਆਪਨੇ ਕਿਹਾ ਸੀ ਵੀ ਖਾਤਾ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਦੇਖੋ। ਉਸੇ ਤਰ੍ਹਾਂ ਹੀ ਮੈਂ ਜਾ ਕੇ ਕਿਹਾ ਸ਼ੰਗੋ ਨੂੰ, ਉੱਥੇ ਬਹੁਤ ਮੋਠੀ ਦੀ ਦੁਨੀਆ ਮੈਨੇਜਰ ਲੈਣ ਦੇਣ ਵਾਲੀ। ਉਹ ਮੈਨੇਜਰ ਨੂੰ ਕਹਿੰਦਾ ਜਾ ਪੁੱਛ ਕੇ ਆ ਕਲਰਕਾਂ ਨੂੰ, ਗੁਰੂ ਨਾਨਕ ਦੇਵ ਮਹਾਰਾਜ ਦਾ ਵੀ ਖਾਤਾ ਇੱਥੇ ਕੋਈ? ਉਹ ਮੈਨੇਜਰ ਗਿਆ, ਸਾਰੇ ਕਲਰਕਾਂ ਉਹ ਫਿਰਿਆ ਆ ਕੇ ਕਹਿੰਦਾ ਜੀ ਗੁਰੂ ਨਾਨਕ ਦੇਵ ਮਹਾਰਾਜ ਦਾ ਖਾਤਾ ਕੋਈ ਨੀ, ਤੁਹਾਡਾ ਖਾਤਾ, ਸਾਰੀ ਮਾਇਆ ਤੁਹਾਡੇ ਨਾਂ ਤੇ ਹੈ। ਉਹ ਮੈਨੂੰ ਕਹਿੰਦਾ ਸੰਗੋ, ਕਹਿੰਦਾ ਭਾਈ ਇੱਥੇ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਖਾਤਾ ਨਹੀਂ ਹੈ। ਅਮਰਦਾਸ ਮਹਾਰਾਜ ਕਹਿੰਦੇ ਅੱਛਾ ਇਉਂ ਕਹਿੰਦਾ? ਕਹਿੰਦਾ ਹਾਂ ਜੀ। ਕਹਿੰਦਾ ਚੰਗਾ ਫਿਰ ਜੇ ਹੈ ਨੀ ਤਾਂ ਹੈ ਹੀ ਨੀ ਗੁਰੂ। ਇੱਕ ਮਹੀਨੇ ਦੇ ਵਿੱਚ ਕੰਗਾਲ ਹੋ ਗਿਆ, ਰੋਟੀ ਨੀ ਕੋਈ ਮੰਗੀ ਹੀ ਦਿੰਦਾ, ਕਰਤਾ ਨਾ ਖਾਧੀ ਬੜੋ ਪ੍ਰੇਮ। ਉਹ ਦਾਤਾਂ ਦਾ ਸਾਰੀਆਂ ਪਰਮੇਸ਼ਰ ਦੀਆਂ ਹੁੰਦੀਆਂ ਨੇ। ਆਓ ਮੈਂ ਤੁਹਾਨੂੰ ਇੱਕ ਹੱਡਬੀਤੀ ਦੱਸਦਾ। ਸੰਤ ਮਹਾਰਾਜ ਜੀ ਦਾ ਉਹ ਪਰਲੀ ਟੱਕੀ 'ਚ ਹੁੰਦੇ ਸਨ ਰਾੜੇ, ਬਹੁਤ ਸਾਧਨਾ ਕਰਦੇ ਸਨ, ਜਿਗਿਆਸੂਆਂ ਨੂੰ ਵੀ ਨਹਿਰ 'ਤੇ ਵਹਾਰਦੇ ਸਨ, ਦਰਖਤ ਹੇਠਾਂ ਨਹੀਂ ਸੀ ਬੈਠਣ ਦਿੰਦੇ, ਨਾ ਰਜਾਈ ਲੈਣ ਦਿੰਦੇ ਤੀਰਥ। ਤਾਂ ਮੇਰੇ ਪਿੰਡਾਂ ਦੇ ਪ੍ਰੇਮੀ ਆਉਂਦੇ ਦੀਵਾਨ ਸੁਣ ਕੇ ਚਲੇ ਜਾਂਦੇ। ਇੱਕ ਮਜਾਰਾ ਪਿੰਡ ਹੈ, ਸਾਨੇ ਦੇ ਨਾਲ ਲੱਗਦਾ, ਉੱਥੇ ਦੇ ਪ੍ਰੇਮੀ ਸੀ ਵਿਚਾਰੇ, ਬਹੁਤ ਗਰੀਬ ਸਨ। ਖੈਰ ਉਹ ਸੰਗਤ ਕਰਨ ਲੱਗ ਗਏ। ਮਹਾਰਾਜ ਕਹਿਣਗੇ ਵੀ ਤੁਸੀਂ ਮਾੜੀ ਮੋਟੀ ਤੁਸੀਂ ਆਪਣਾ ਆਹ ਮਸ਼ੀਨਾਂ ਸੰਵਾਰਿਆ ਕਰੋ ਜਿਹੜੀਆਂ ਸਿਉਣ ਵਾਲੀਆਂ ਹੁੰਦੀਆਂ ਨੇ। ਖੈਰ ਉਹ ਤਿੰਨ ਚਾਰ ਭਰਾ ਸੀ ਬੜੇ ਦਾ ਨਾਮ ਕਰਤਾਰ ਸਿੰਘ ਸੀਗਾ, ਉਹ ਮਸ਼ੀਨਾਂ ਸੰਵਾਰਨ ਲੱਗ ਗਿਆ। ਤੇ ਫਿਰ ਮਹਾਰਾਜ ਜੀ ਨੂੰ ਉੱਥੇ ਮਜਾਰੇ ਲਿਜਾ ਕੇ ਪਾਠ ਤੇ ਚਰਨ ਪਵਾਉਣ ਲੱਗ ਗਿਆ, ਦੀਵਾਨ ਲੱਗਣ ਲੱਗ ਗਏ ਘਰੋਂ, ਕੰਮ ਵਧਣਾ ਸ਼ੁਰੂ ਹੋ ਗਿਆ। ਇੱਥੇ ਤਾਂ ਇਹ ਕੰਮ ਵੱਧ ਗਿਆ, 600 ਆਦਮੀ ਕੰਮ ਕਰਦਾ ਸੀ, 600 ਬਹੁਤ ਵੱਡੀ ਵਰਕਸ਼ਾਪ ਬਣ ਗਈ। ਬੜੇ ਬੜੇ ਅੰਗਰੇਜ਼ ਜਾ ਕੇ ਇਨਾਮ ਦਿੰਦੇ ਸਨ ਉਹਨਾਂ ਨੂੰ ਮਸ਼ੀਨਾਂ, ਉਹ ਜਿਹੜੀਆਂ ਲੀੜੇ ਬਣਾਉਂਦੀਆਂ ਨੇ ਉਹ, ਅਤੇ ਬਾਕੀਆਂ ਸਿਉਣ ਵਾਲੀਆਂ। ਜਦ ਉਹਨਾਂ ਦੇ ਉੱਠੇ ਮੁੰਡੇ, ਜਿਹੜਾ ਬੜਾ ਮੁੰਡਾ ਸੀ ਜਿਹਨੇ ਦਾਤਾਂ ਦਿੱਤੀਆਂ ਸੀ, ਭੁੱਲ ਗਿਆ ਕਰੋ, ਖੋ ਜਲਸਾ ਲਾਇਆ। ਜਲਸਾ ਲਾ ਕੇ ਨੱਚਣਾ ਸ਼ੁਰੂ ਕਰ ਦਿੱਤਾ ਜਿੱਥੇ ਦੀਵਾਨ ਲੱਗਦੇ ਸਨ। ਕੀ ਹੋਇਆ ਗੁਰਮੁਖੋ, ਦਿਨਾਂ ਦੇ ਵਿੱਚ ਖਬਰ ਨਹੀਂ ਕਿੱਧਰ ਨੂੰ ਕਾਰਖਾਨਾ ਚੱਲਿਆ ਗਿਆ। ਉਹ ਮੰਗਦਿਆਂ ਨੂੰ ਰੋਟੀ ਨਾ ਲੱਭੇ, ਹੁਣ ਉੱਥੇ ਧਤੂਰੇ ਖੜੇ ਨੇ ਉਹ ਖੋਲਿਆਂ ਦੇ ਵਿੱਚ। ਕੋਈ ਮਸ਼ੀਨਾਂ ਚੱਕੀ ਦਿੱਲੀ ਫਿਰਦਾ, ਕੋਈ ਹਾਪੜ ਫਿਰਦਾ। ਉਹ ਇਸ ਤਰ੍ਹਾਂ ਦੇ ਨਾਲ ਜਿਹੜਾ ਪਰਮੇਸ਼ਰ ਨੂੰ ਭੁਲਾ ਦਿੰਦਾ ਗੁਰਮੁਖੋ। ਆਓ ਸੰਗੋ ਸੇਨੇ, ਸ਼ਾਹ ਨੇ ਪਰਮੇਸ਼ਰ ਨੂੰ ਭੁਲਾ ਦਿੱਤਾ, ਹੁਣ ਉਹਨੂੰ ਰੋਟੀ ਨਹੀਂ ਮਿਲਦੀ ਖਾਣ ਨੂੰ ਗੁਰਮੁਖੋ। ਆਓ ਗੁਰੂ ਸਾਹਿਬ ਦੀਆਂ ਤਾਂ ਬਹੁਤ ਲੰਮੀਆਂ ਬਾਹਾਂ ਨੇ, ਪਰਮੇਸ਼ਰ ਦੀਆਂ ਤਾਂ ਉਹ ਤਾਂ ਕਹਿੰਦੇ ਰਾਜਿਆਂ ਨੂੰ ਵੀ ਘਾਹ ਖਿਲਾ ਦਿੰਦਾ, ਆਪਾਂ ਤਾਂ ਕਿਹਦੇ ਵਿਚਾਰੇ ਆ ਗੁਰਮੁਖੋ, ਰਾਜਿਆਂ ਨੂੰ। ਆਓ ਇੱਕ ਦ੍ਰਿਸ਼ਟਾਂਤ ਦੁਆਰਾ ਗੱਲ ਸਿੱਧ ਹੋਵੇਗੀ। ਸ਼ਾਹਜਹਾਨ ਚੱਕਰਵਰਤੀ ਰਾਜਾ ਲਾਹੌਰੋਂ ਦਿੱਲੀ ਨੂੰ ਜਾਂਦਾ, ਹਾਥੀ ਗੱਡੇ ਘੋੜੇ ਇਸ ਤਰ੍ਹਾਂ ਦੇ ਪਹੁੰਚ ਹੁੰਦੇ ਸਨ, ਜਦ ਰਿਹਾਇਸ਼ ਕਰੀ ਤੰਬੂ ਲੱਗ ਗਏ, ਫੌਜ ਦੇ ਵਿੱਚ ਸਿੱਖ ਵੀ ਹੁੰਦੇ ਸਨ। ਤਾਂ ਅੰਮ੍ਰਿਤ ਵੇਲੇ ਇੱਕ ਸਿੱਖ ਦਾ ਪਹਿਰਾ ਆ ਗਿਆ ਜਿਹੜਾ ਤੰਬੂ ਦੇ ਆਲੇ ਦੁਆਲੇ ਫਿਰਦਾ ਹੁੰਦਾ, ਇਸ਼ਨਾਨ ਕਰਿਆ 2 ਵਜੇ ਸਿੱਖ ਨੇ, ਨਾਮ ਦਾ ਅਭਿਆਸ ਕਰਦਾ ਰਿਹਾ। 4 ਵਜ ਗਏ, ਉਹਦੀ ਡਿਊਟੀ ਆਈ ਤੰਬੂ ਦੇ ਆਲੇ ਦੁਆਲੇ ਫਿਰਨ ਦੀ, ਚਲਿਆ ਗਿਆ। ਆਸਾ ਦੀ ਵਾਰ ਦਾ ਪਾਠ ਸ਼ੁਰੂ ਕਰ ਦਿੱਤਾ ਸਿੱਖ ਨੇ, ਆਸਾ ਦੀ ਵਾਰ ਦਾ ਪਾਠ ਕਰਦਾ ਚਲਿਆ ਚਲਿਆ ਗਿਆ। ਇੱਕ ਪੌੜੀ ਦੇ ਵਿੱਚ ਆਉਂਦਾ, ਸੁਲਤਾਨਾ ਘਾਉ ਕਰਾਏ ਦਾ ਦਰ ਮੰਗਣ ਵਿਖ ਨਾ ਪਾਏ ਦਾ, ਕਹਿੰਦੇ ਰਾਜਾ ਨੂੰ ਘਾਹ ਖੜਾ ਦਿੰਦਾ ਪਰਮੇਸ਼ਰ, ਆਪਾਂ ਕਿਹਦੇ ਵਿਚਾਰੇ ਹਾਂ, ਬੜੋ ਪ੍ਰੇਮਾ ਕਰਕੇ ਰਹਿਣਾ ਚਾਹੀਦਾ ਪਰਮੇਸ਼ਰ ਤੇ। समझ आ गई भी जे परमेश्वर चाहे ना ता राजा नू का खड़ा दूगा का उन्हें लिख लिया लेके या दिल चढ़िया अर्दी नू सद्या भी फलाने टाइम दे चपैरा की दासी हौलदार को गया तो ड्यूटियां लाउंदा हुंदा फौजियां नी ਉਹ ਕਹਿੰਦਾ ਫਲਾਨਾ ਗੁਰੂ ਨਾਨਕ ਦੇ ਮਹਾਰਾਜ ਦਾ ਸਿੱਖ ਸੀ ਉਸ ਟਾਈਮ ਕਹਿੰਦੇ ਬੁਲਾਓ ਉਹਨੂੰ ਸਿੱਖ ਆ ਗਿਆ ਅਦਬ ਕਰਿਆ ਰਾਜੇ ਦਾ ਨੌਕਰ ਸੀ ਨਾ ਕਹਿੰਦਾ ਵੀ ਤੂੰ ਰਾਤ ਕਿਹਦੀ ਕਲਾਮ ਪੜ੍ਹਦਾ ਸੈਂ ਸਿੱਖ ਕਹਿੰਦਾ ਰਾਜਾ ਸਲਾਮਤ ਉਹ ਤਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਇਲਾਹੀ ਬਾਣੀ ਸੀ ਰੱਬੀ ਕਲਾਮ ਉਹ ਹੰਕਾਰੀ ਕਹਿੰਦਾ ਗੁਰੂ ਨਾਨਕ ਵੀ ਝੂਠਾ ਗੁਰਬਾਣੀ ਵੀ ਝੂਠੀ ਤੂੰ ਪੜ੍ਹਨ ਵਾਲਾ ਵੀ ਝੂਠਾ ਕਿਵੇਂ ਕਹਿੰਦਾ ਮੈਨੂੰ ਘਾ ਖੜਾ ਦੇਗਾ ਗੁਰ ਹੰਕਾਰ ਹੈ ਗੁਰੂ ਕੋ ਪਰਮੇਸ਼ਵਰ ਨੂੰ ਹੰਕਾਰ ਨਹੀਂ ਪਾਉਂਦਾ ਪੜ੍ਹੋ ਪ੍ਰੇਮ ਦੇ ਨਾਲ
Yeah.
ਸਾਰੇ ਧਾਰਮਿਕ ਸ਼ਾਸਤਰ ਇੱਕ ਜਵਾਨ ਹੋ ਕੇ ਕਹਿੰਦੇ ਨੇ ਬਈ ਹੰਕਾਰ ਨਹੀਂ ਪਰਮੇਸ਼ਰ ਨੂੰ ਪਾਉਂਦਾ ਹੈ, ਨਿਰਾਕਾਰ ਹੈ ਚਾਹੇ ਨਿਰਾਕਾਰ ਤੋਂ ਸਰਗੁਣ ਹੋਇਆ ਹੋਇਆ, ਹੰਕਾਰ ਨਹੀਂ ਪਾਵੇਗਾ ਉਸਨੂੰ। ਤਾਂ ਫਿਰ ਉਹ ਸਿੱਖ ਕਹਿੰਦਾ ਰਾਜਾ ਸਲਾਮਤ, ਗੁਰੂ ਨਾਨਕ ਦੇ ਮਹਾਰਾਜ ਵੀ ਸੱਚੇ ਨੇ, ਉਹਨਾਂ ਦੀ ਕਲਾਮ ਵੀ ਸੱਚੀ ਆ, ਮੈਂ ਝੂਠਾ ਹੋਵਾਂਗਾ। ਕਹਿੰਦਾ ਮੈਂ ਤਾਂ ਝੂਠਾ ਹੋ ਸਕਦਾ ਪਰ ਉਹ ਤਾਂ ਝੂਠੇ ਨਹੀਂ ਹਨ। ਚਲੋ ਚੱਲ, ਕਹਿੰਦਾ ਚਲੇ ਗਏ ਅੱਗੇ ਗੁਰਮੁਖ ਜਦ ਪਹੁੰਚੇ ਦਿੱਲੀ, ਔਰੰਗਜ਼ੇਬ ਨੇ ਫੜ ਲਿਆ ਸ਼ਾਹ ਜਹਾਨ ਨੂੰ, ਆਪਣੇ ਪਿਤਾ ਨੂੰ ਦੁਨੀਆ ਮੱਤ ਬਲਦੀਆ, ਗੁਰਮੁਖੋ ਕੋਈ ਨਹੀਂ ਕਿਸੇ ਦਾ ਹੈ ਇੱਥੇ, ਪੜੋ ਪ੍ਰੇਮ ਨਾਲ ਗੁਰੂ ਵਾਲੇ ਮੁੜਦੇ ਪਰਮੇਸ਼ਰ ਦੀ ਬੰਦਗੀ ਕਰਿਆ ਕਰੋ। ਬੰਦ ਕਰ ਦਿੱਤਾ, ਖਾਣਾ ਪੀਣਾ ਬੰਦ ਕਰ ਦਿੱਤਾ, ਹੁੰਦਾ ਭੁੱਖਾ ਮਰਦਾ ਗੁਰੂ ਚਿੱਠੀਆਂ ਲਿਖਦਾ। ਔਰੰਗਜ਼ੇਬ ਕਹਿੰਦਾ ਇਸਨੂੰ ਲਾਹੌਰ ਨੂੰ ਲੈ ਜਾਓ, ਮੇਰੀ ਅੱਖਾਂ ਤੇ ਪਰੇ ਕਰ ਦੋ ਇਸਨੂੰ। ਦਾਦੇ ਨੇ ਵੀ ਅੱਖਾਂ ਵੀ ਕਢਾ ਤੀਆਂ ਉਹਦੀਆਂ, ਅੱਖਾਂ ਲੈ ਲਓ ਪੁੱਤਰਾਂ ਨੂੰ, ਚੱਕ ਲਓ ਸਿਰ ਤੇ, ਉਹ ਗੁਰੂ ਦੇ ਬਣ ਜਾਓ, ਗੁਰੂ ਦੇ ਜਥਾ ਯੋਗ ਰੱਖੋ, ਜੋ ਹੈ ਸਭ ਕੁਛ ਇਹ ਨਹੀਂ ਹੈ। ਕਹਿੰਦਾ ਲਾਹੌਰ ਨੂੰ ਲੈ ਜਾਓ, ਮੇਰੀਆਂ ਅੱਖਾਂ ਤੇ ਪਰੋ ਫਿਰ ਪਰੇ ਕਰ ਦੋ ਇਹਨੂੰ। ਹੁਣ ਉਹ ਉਸੇ ਸਿੱਖ ਦੀ ਡਿਊਟੀ ਨਿਕਲ ਆਈ ਜਿਹਨੂੰ ਕਹਿੰਦਾ ਸੀਗਾ ਗੁਰੂ ਨਾਨਕ ਝੂਠਾ ਬਾਣੀ ਤੂੰ ਵੀ ਝੂਠਾ। ਖੈਰ ਹਾਥੀ ਦੇ ਅਹੁਦੇ ਚ ਬਹਾਲਿਆ, ਮੁਸ਼ਕਾਂ ਦਿੱਤੀਆਂ ਹੋਈਆਂ ਨੇ, ਫੱਗਣ ਚੇਤ ਦਾ ਮਹੀਨਾ, ਪਿੰਡਾਂ ਦੇ ਵਿੱਚ ਛੋਲੇ ਬੀਜੇ ਹੁੰਦੇ ਨੇ, ਨਿਰੇ ਖੱਤੇ ਵੀ ਛੋਲਿਆਂ ਦੇ ਬੀਜੇ ਹੁੰਦੇ ਨੇ। ਆਵੋ ਲੁਧਿਆਣੇ ਜ਼ਿਲ੍ਹੇ ਦੇ ਵਿੱਚ ਨਹੀਂ ਛੋਲੇ ਹੁੰਦੇ ਹਨ, ਇੱਧਰ ਬਠਿੰਡੇ ਤੋਂ ਪਰੇ ਹੁੰਦੇ ਨੇ, ਅੱਗੇ ਇੱਧਰ ਬਹੁਤ ਹੁੰਦੇ ਸਨ, ਖੱਤਿਆਂ ਦੇ ਖੱਤੇ ਖੜੇ ਹੁੰਦੇ ਸਨ ਬਾਹਰੋਂ। ਹੁਣ ਉਹਨੂੰ ਵਿਚਾਰੇ ਨੂੰ ਖਾਣ ਪੀਣ ਨੂੰ ਭੁੱਖਾ, ਕਹਿੰਦਾ ਵੀ ਮੈਂ ਕਿਰਿਆ ਕਰਨੀ ਹੈ, ਮੈਨੂੰ ਹਾਥੀ ਤੋਂ ਉਤਾਰ ਕੇ ਕਿਰਿਆ ਕਰਾ ਲਓ। ਪਿੱਛੇ ਹੱਥ ਬੰਨੇ ਹੋਏ ਨੇ, ਉਸੇ ਸਿੱਖ ਦੀ ਡਿਊਟੀ ਆ, ਉਹੀ ਫੜੀ ਬੈਠਾ, ਪੈਰ ਪੌੜੀ ਲਾਈ ਜਾਂ ਬੈਠ ਜਾਂਦਾ ਹੁੰਦਾ ਹਾਥੀ ਕਹੇ ਤੇ, ਥੱਲੇ ਉਤਰਿਆ ਸਿੱਖ ਨਾਲ ਆ ਕੱਲਾ ਹੀ। ਤਾਂ ਪਿੱਛੇ ਮੁਸ਼ਕਾਂ ਦਿੱਤੀਆਂ ਹੋਈਆਂ, ਹੌਲੀ ਹੌਲੀ ਉਹ ਛੋਲਿਆਂ ਦਾ ਖੱਤਾ ਸੀਗਾ, ਫੁੱਲਾਂ ਦੀ ਛੋਲਿਆਂ ਨੂੰ ਫੁੱਲ, ਕਿਰਿਆ ਤਾਂ ਕਿਹਨੇ ਕਰਨੀ ਸੀ, ਉਹਦੇ ਵਿੱਚ ਬੈਠ ਕੇ ਮੂੰਹ ਨਾਲ ਉਹ ਛੋਲਿਆਂ ਦੇ ਉਹ ਬੂਟੇ ਖਾਣ ਲੱਗ ਗਿਆ। ਦੇਖ ਲਓ ਉਹ ਸਿੱਖ ਕਹਿੰਦਾ ਰਾਜਨ ਉਹ ਯਾਦ ਹੈ ਤੇਰੇ ਗੱਲ, ਜਦ ਤਾਂ ਕਿਹਾ ਸੀ ਵੀ ਗੁਰੂ ਨਾਨਕ ਵੀ ਝੂਠਾ ਹੈ ਤੇ ਗੁਰੂ ਨਾਨਕ ਦੀ ਬਾਣੀ ਵੀ ਝੂਠੀ ਆ, ਸਿੱਖਾ ਤੂੰ ਵੀ ਝੂਠਾ ਹੈ, ਕਹਿੰਦਾ ਮਾਰਾ ਕੰਨ ਤੇ ਡੰਡਾ ਪੱਟ ਕੇ, ਹੁਣ ਕੀ ਖਾਨਾ ਤੂੰ। ਤਾਂ ਨਿਕਲ ਗਈਆਂ ਸ਼ਾਹਜਹਾਨ ਦੀਆਂ, ਕਹਿੰਦਾ ਗੁਰਸਿੱਖਾ ਮੈਨੂੰ ਤਾਂ ਹੰਕਾਰ ਸੀ ਰਾਜ ਦਾ, ਗੁਰੂ ਨਾਨਕ ਦੇ ਮਹਾਰਾਜ ਵੀ ਸੱਚੇ ਨੇ, ਉਹਨਾਂ ਦੀ ਕਲਾਮ ਬਾਣੀ ਵੀ ਸੱਚੀ ਹੈ, ਆਏ ਗੁਰਸਿੱਖਾ ਤੂੰ ਵੀ ਸੱਚਾ, ਮੈਂ ਹੁਣ ਕਹਾ ਖਾਂ। ਬੜੋ ਬਰੇਰ ਨਾਲੇ ਨੂੰ ਦੱਸਿਆ ਰਿਸ਼ੀ ਸੀ ਕੋਈ। ਤਿੰਨ ਸਰੂਪ ਨੇ ਪਰਮੇਸ਼ਰ ਦੇ, ਇੱਕ ਤਾਂ ਨਿਰਾਕਾਰ, ਇੱਕ ਸਰਗੁਣ, ਇੱਕ ਵਿਰਾਟ। ਉਹ ਵਿਰਾਟ ਦਾ ਧਿਆਨ ਕਰਦਾ ਸੀ, ਧਿਆਨ ਦੇ ਵਿੱਚ ਆ ਸ਼ਕਤੀ। ਕਰ ਬਹੁਤ ਹਜ਼ਾਰਾਂ ਸਾਲ ਹੋ ਗਏ ਉਸਨੂੰ ਤਪੱਸਿਆ ਕਰਦੇ ਨੂੰ, ਕਾਫ ਉਹ ਹੱਥ ਨਾਲ ਘਾਹ ਤੋੜਦਾ ਸੀ, ਉਂਗਲੀ ਨੂੰ ਚੀਰਾ ਆ ਗਿਆ ਉਸਦੇ, ਹਰਾ ਪਾਣੀ ਨਿਕਲਿਆ, ਲਹੂ ਨਹੀਂ ਹੈ ਵਿੱਚੋਂ। ਹੁਣ ਤਪੱਸਿਆ ਦਾ ਅਹੰਕਾਰ ਹੋ ਗਿਆ ਗੁਰਮੁਖੋ ਸੀਗਾ, ਵਿਰਾਟ ਦਾ ਧਿਆਨੀ ਨੱਚਣ ਲੱਗ ਗਿਆ, ਸਾਰੀ ਦੁਨੀਆ ਹੀ ਨੱਚਣ ਲੱਗ ਗਈ। ਦੇਖ ਲਓ ਇਤਨਾ ਤਪ ਦੇ ਵਿੱਚ ਸ਼ਕਤੀ ਹੈ ਭਜਨ ਦੇ। ਸਾਰੇ ਕੰਮ ਖੜ ਗਏ। ਸਾਰੇ ਦੇਵਤੇ ਆ ਕੇ ਕਹਿੰਦੇ ਰਿਸ਼ੀ ਜੀ ਨੱਚਦੇ ਕਿਉਂ? ਕਹਿੰਦਾ ਸਾਰੇ ਮਰਜ਼ਾਦਾ ਹੀ ਵਿਗੜ ਗਈ। ਕਹਿੰਦਾ ਨੱਚਾ ਨਾ ਕਾਹਦੀ ਖੁਸ਼ੀ? ਕਹਿੰਦਾ ਮੇਰੇ ਸਰੀਰ ਦੇ ਵਿੱਚ ਲਹੂ ਨੀ, ਮੈਂ ਘਾਹ ਖਾਣਾ, ਪਾਣੀ ਹੀ ਬਣ ਗਿਆ, ਪਾਣੀ ਹੀ ਰਹਿ ਗਿਆ, ਤਾਂ ਨੱਚਦਾ। ਕਹਿੰਦਾ ਫਿਰ ਸ਼ਿਵਜੀ ਕੋ ਗਏ। ਫਿਰ ਸ਼ਿਵਜੀ ਨੂੰ ਕਹਿਣ ਲੱਗੇ ਮਹਾਰਾਜ ਰਿਸ਼ੀ ਹੈ ਇੱਕ, ਉਹਨੇ ਤਾਂ ਮਰਜ਼ਾਦਾ ਵਿਗਾੜਤੀ ਸਾਰੀ। ਸ਼ਿਵਜੀ ਕਹਿੰਦਾ ਮੈਂ ਜਾਣਾ। ਸ਼ਿਵਜੀ ਆ ਗਿਆ, ਕਹਿੰਦਾ ਰਿਸ਼ੀ ਤੂੰ ਨੱਚਣ ਲੱਗਿਆ? ਕਹਿੰਦਾ ਨੱਚਾ ਨਾ, ਕੀ ਖੁਸ਼ੀ ਹੋ ਗਈ ਤੈਨੂੰ? ਕਹਿੰਦਾ ਮੈਂ ਘਾਹ ਖਾ ਕੇ ਤਪੱਸਿਆ ਕਰੀ ਹੈ, ਮੇਰੇ ਸਰੀਰ ਦੇ ਵਿੱਚ ਲਹੂ ਨਹੀਂ ਰਹਿ ਗਿਆ, ਪਾਣੀ ਬਣ ਗਿਆ ਸਰੀਰ ਦਾ। ਸ਼ਿਵਜੀ ਕਹਿੰਦੇ ਬਸ ਇੰਨਾ ਹੀ ਹੈ? ਕਹਿੰਦਾ ਕੋਈ ਥੋੜੀ ਜਿਹੀ ਗੱਲ ਹੈ? ਸ਼ਿਵਜੀ ਕਹਿੰਦਾ ਲੈ ਫਿਰ ਮੇਰੀ ਉਂਗਲੀ ਨੂੰ ਚੀਰਾ ਦੇ ਕੇ ਦੇਖ। ਕਹਿੰਦਾ ਮੈਂ ਸੁੱਕੀ ਸੁਆਹ ਖਾਣਾ। ਜਦ ਉਂਗਲੀ ਨੂੰ ਚੀਰਾ ਦਿੱਤਾ, ਸੁੱਕੀ ਸੁਆਹ ਡਿੱਗੀ ਵਿੱਚੋਂ ਗੁਰਮੁਖ। ਕਹਿੰਦਾ ਮੇਰੇ ਤਾਂ ਪਾਣੀ ਵੀ ਨਹੀਂ ਹੈ। ਉਹ ਜਿਹੜੇ ਚੁੱਪ ਕਰਕੇ ਖੜ ਗਿਆ। ਆਹ ਹੰਕਾਰ ਨਹੀਂ ਪਰਮੇਸ਼ਰ ਨੂੰ ਪਾਉਂਦਾ। ਉਹ ਜਿਹੜਾ ਮਹਾਂਪੁਰਸ਼ ਹੈ ਨਾ, ਉਹ ਤੁਰਿਆ ਜਾਂਦਾ ਪਰਮੇਸ਼ਰ ਦੇ ਰੰਗ ਦੇਦਾ ਜਾਂਦਾ ਗੁਰਮੁਖੋ। ਆਓ ਅਬ ਤੋਂ ਟਾਈਮ ਹੋ ਗਿਆ, ਕੱਲ ਨੂੰ ਸ਼ੁਰੂ ਕਰਾਂਗੇ ਆਨੰਦ ਸਾਹਿਬ ਦੇ ਵਿੱਚ ਬੋਲਣਾ, ਫਿਰ ਗੁਰੂ ਸਤੋਤਰ ਦੇ ਵਿੱਚ ਬੋਲਾਂਗੇ, ਫਿਰ ਅਰਦਾਸ ਦੇ ਵਿੱਚ ਜੁੜਾਂਗੇ ਗੁਰੂ ਸਾਹਿਬ ਦੇ ਅੱਗੇ, ਫਿਰ ਹੁਕਮਨਾਮਾ ਸੁਣਾਂਗੇ, ਫਿਰ ਗੁਰੂ ਦਾ ਸੀਤ ਪ੍ਰਸ਼ਾਦ ਲੈ ਕੇ ਸਹਿਜ ਨਾਲ ਆਪਣੇ ਘਰਾਂ ਨੂੰ ਜਾਣਾ। ਬੜੋ ਪ੍ਰੇਮ ਦੇ ਨਾਲ